ਸਤਸੰਗ ਧਿਆਨ ਨਾਲ ਕਹੋ, ਧੰਨ ਨਾਲ ਕਹੋ ਸਤਸੰਗ, ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਭਗਤੀ ਦੇ ਭਰੇ ਹੋਏ ਸ਼ਬਦ ਸਰਵਣ ਕਰ ਰਹੇ ਹੋ। ਹਰ ਸੰਤ ਨੇ, ਹਰ ਇਨਸਾਨ ਵਾਸਤੇ ਇੱਕੋ ਹੀ ਆਵਾਜ਼ ਦਿੱਤੀ, ਹਰ ਜਾਤੀ ਵਾਸਤੇ, ਹਰ ਮਜ਼ਹਬ ਵਾਸਤੇ ਇੱਕ ਹੀ ਆਵਾਜ਼ ਦਿੱਤੀ ਕਿ ਇਨਸਾਨ ਤੂੰ ਦੁਨੀਆ ਦੇ ਵਿੱਚ ਆਇਆ ਹੈ, ਇੱਕ ਕੰਮ ਕੇਵਲ ਤੇਰੇ ਹਿੱਸੇ 'ਚ ਆਇਆ ਹੈ, ਪ੍ਰਭੂ ਦੀ ਪ੍ਰਾਪਤੀ ਕਰਕੇ ਤੇ ਤੂੰ ਜਿਸ ਵੇਲੇ ਭਗਤੀ ਕਰੇਗਾ ਤੇ ਤੇਰੀ ਭਗਤੀ ਨੂੰ ਹੋਰ ਚਾਰ ਚੰਨ ਲੱਗ ਜਾਣਗੇ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕਾਫੀ ਸਮੇਂ ਤੋਂ ਬਾਅਦ ਅੱਜ ਦਾ ਤਾਰ ਨੇ ਤੁਹਾਡੇ ਵਿੱਚ ਬਹਿਣ ਦਾ ਔਰ ਦਰਸ਼ਨ ਕਰਨ ਦਾ ਅਵਸਰ ਦਿੱਤਾ ਹੈ। ਭਗਤ ਤੇ ਹਰ ਵਕਤ ਹੀ ਹਰ ਇਨਸਾਨ ਵਾਸਤੇ ਭੱਲੇ ਦੀ ਕਾਮਨਾ ਕਰਦੇ ਆ, ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਕਿਸੇ ਵਾਸਤੇ ਪੱਲਾ ਮੰਗਾਂਗੇ ਤੇ ਸਾਡਾ ਵੀ ਪੱਲਾ ਹੋਏਗਾ, ਕਿਸੇ ਵਾਸਤੇ ਸੁੱਖ ਮੰਗਾਂਗੇ ਤੇ ਸਾਨੂੰ ਵੀ ਸੁੱਖ ਮਿਲਣਗੇ, ਕਿਸੇ ਨੂੰ ਖੁਸ਼ੀ ਪ੍ਰਦਾਨ ਕਰਾਂਗੇ ਸਾਡੇ ਹਿੱਸੇ ਵਿੱਚ ਵੀ ਉਹ ਖੁਸ਼ੀਆਂ ਆ ਜਾਣਗੀਆਂ। ਤੁਸੀਂ ਜਾਣਦੇ ਹੋ ਕਿਉਂਕਿ ਇਨਸਾਨ ਬੈਠੇ ਹੋਏ ਆ ਸਾਰੇ, ਇਨਸਾਨਾਂ ਨੂੰ ਦਾਤਾਰ ਨੇ ਬੜਾ ਦਿਮਾਗ ਦਿੱਤਾ ਹੈ, ਵੱਡੀ ਛੋਟੀ ਗੱਲ ਨੂੰ ਭਲੀ ਪ੍ਰਕਾਰ ਸਮਝਦੇ ਹਨ। ਅਸੀਂ ਕਈ ਦਫ਼ਾ ਇਹ ਮਿਸਾਲਾਂ ਸੁਣਦੇ ਰਹਿੰਦੇ ਹਾਂ ਕਿ ਜੇ ਕਿਸੇ ਵਾਸਤੇ ਟੋਆ ਪੁੱਟੀਏ ਤੇ ਆਪਣੇ ਵਾਸਤੇ ਖੂਹ ਤਿਆਰ ਹੁੰਦਾ, ਜੇ ਕਿਸੇ ਨੂੰ ਦੁੱਖ ਦਈਏ ਤੇ ਅਸੀਂ ਵੀ ਉਸ ਦੁੱਖ ਤੋਂ ਬਚ ਨਹੀਂ ਸਕਦੇ। ਇਸੇ ਵਾਸਤੇ ਹੀ ਇਹ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਜਿਹੜੇ ਹੁੰਦੇ ਹਨ, ਇਹ ਚੇਤਨ ਹੁੰਦੇ ਹਨ, ਇਹ ਹਰ ਗੱਲ ਨੂੰ ਸਮਝ ਕੇ ਤੇ ਗੱਲ ਕਰਦੇ ਹਨ। ਸਵੇਰ ਤੋਂ ਲੈ ਕੇ ਹੁਣ ਤੱਕ ਚਾਹੇ ਕਿਸੇ ਮਾਈ ਦੀ ਆਵਾਜ਼ ਵਿੱਚ ਆਪਨੇ ਭਗਤੀ ਦੇ ਸ਼ਬਦ ਸੁਣੇ, ਚਾਹੇ ਕਿਸੇ ਭਾਈ ਦੀ ਆਵਾਜ਼ ਵਿੱਚ, ਚਾਹੇ ਕਿਸੇ ਨੇ ਭਜਨ ਗਾ ਕੇ ਗੱਲ ਕਹਿ ਦਿੱਤੀ ਤੇ ਚਾਹੇ ਕਿਸੇ ਨੇ ਸਪੀਚ ਵਿੱਚ ਆਪਣੀ ਇਹ ਗੱਲ ਕਹਿ ਦਿੱਤੀ, ਜਿਨ੍ਹਾਂ ਨੇ ਵੀ ਧਿਆਨ ਨਾਲ ਸੁਣਿਆ ਹੋਏਗਾ ਭਲੀ ਪ੍ਰਕਾਰ ਉਹ ਅੰਦਾਜ਼ਾ ਲਗਾ ਸਕਦੇ ਹਨ ਕਿ ਕਿਸੇ ਦੀ ਗੱਲ ਵਿੱਚ ਵੀ ਅੰਤਰ ਨਹੀਂ ਸੀ, ਇੱਕੋ ਗੱਲ ਹੀ ਵਾਰ ਵਾਰ ਦੁਹਰਾਏ ਜਾਂਦੇ ਸਨ, ਦੁਹਰਾਈ ਚੱਲੀ ਜਾਂਦੀ ਸੀ ਉਹ ਗੱਲ, ਕਿਉਂਕਿ ਇੱਕ ਤੇ ਇੱਕ ਦੋ ਯਾਰਾਂ ਆਉਂਦੇ ਹਨ ਔਰ ਅਸੀਂ ਸਾਸਿੰਗ ਤੇ ਵੀ ਸੁਣਨੇ ਹਾਂ ਕਿ ਦੋ ਔਰ ਦੋ ਜਿਹੜੇ ਹਨ ਇਹ ਚਾਰ ਹੁੰਦੇ ਹਨ। ਕਿਸੇ ਭੁੱਖੇ ਕੋਲੋਂ ਕਿਸੇ ਨੇ ਪੁੱਛਿਆ ਦੋ ਔਰ ਦੋ ਕਿੰਨੇ ਹੁੰਦੇ ਹਨ ਤੇ ਉਸ ਵੀ ਕਿਹਾ ਕਿ ਚਾਰ ਰੋਟੀਆਂ ਹੁੰਦੀਆਂ ਹਨ, ਸਹੀ ਜਵਾਬ ਦਿੱਤਾ। ਜੇ ਤਿੰਨ ਕਹਿੰਦੇ ਤੇ ਫਿਰ ਵੀ ਗਲਤ, ਜੇ ਪੰਜ ਕਹੀਏ ਤੇ ਫਿਰ ਵੀ ਗਲਤ। ਇਸੇ ਤਰ੍ਹਾਂ ਇਹ ਸੰਤ ਮਹਾਂਪੁਰਸ਼ ਜੁਗੋ ਜੁਗੋ ਤੋਂ ਹੀ ਇਹ ਇੱਕ ਹੀ ਆਵਾਜ਼ ਦਿੰਦੇ ਚੱਲੇ ਆਏ। ਚਾਹੇ ਉਹ ਬਾਬਾ ਨਾਨਕ ਜੀ ਦੇ ਰੂਪ ਵਿੱਚ ਆਏ, ਚਾਹੇ ਈਸਾ ਮਸੀਹ ਦੇ ਵਿੱਚ ਆਏ, ਚਾਹੇ ਮੁਹੰਮਦ ਸਾਹਿਬ ਆਏ, ਚਾਹੇ ਸਾਧ ਸੰਗਤ ਉਹ ਕ੍ਰਿਸ਼ਨ ਮਹਾਰਾਜ ਜਾਂ ਰਾਮ ਜੀ ਦੇ ਰੂਪ ਵਿੱਚ ਆਏ, ਉਹਨਾਂ ਨੇ ਸਾਰੇ ਸੰਸਾਰ ਨੂੰ ਇੱਕੋ ਆਵਾਜ਼ ਦਿੱਤੀ, ਕਿਹਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਪੱਲਾ। ਇਹ ਹੁਣ ਅਸੀਂ ਸੋਚਣਾ ਹੈ ਕਿ ਅਸੀਂ ਕਿਸ ਨਾ ਇੱਕ ਦੂਜੇ ਦਾ ਪੱਲਾ ਕਰਦੇ ਪਏ ਹਾਂ, ਕਿਉਂਕਿ ਸਾਨੂੰ ਪਤਾ ਹੁੰਦਾ ਸਾਡੇ ਅੰਦਰ ਕੀ ਹੈ। ਜਿਸ ਤਰ੍ਹਾਂ ਹੁਣ ਸਵੇਰੇ ਜੋ ਕੁਛ ਵੀ ਕਰੋ ਖਾ ਕੇ ਆਏ ਹਾਂ, ਉਹ ਸਾਨੂੰ ਆਪਣਾ ਆਪਣਾ ਪਤਾ, ਅਸੀਂ ਦੂਜੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਵੀ ਇਹੀ ਕੁਛ ਖਾ ਕੇ ਆਇਆ ਹੋਏਗਾ। ਉਹ ਸਾਨੂੰ ਪਤਾ ਹੈ ਕਿ ਅਸੀਂ ਚਾਹ ਪੀਤੀ ਹੈ, ਦੁੱਧ ਪੀਤਾ ਹੈ, ਨਾਲ ਪਰੌਂਠੀ ਖਾਧੀ ਹੈ ਜਾਂ ਬ੍ਰੈਡ ਖਾਧੀ ਹੈ, ਡਬ ਰੋਟੀ ਖਾਧੀ ਹੈ, ਉਹ ਸਾਨੂੰ ਪਤਾ ਹੈ। ਇਸੀ ਤਰ੍ਹਾਂ ਹਰ ਇਨਸਾਨ ਨੂੰ ਆਪਣਾ ਆਪਣਾ ਪਤਾ ਹੁੰਦਾ ਹੈ ਜੋ ਕੁਛ ਵੀ ਇਨਸਾਨ ਦੇ ਅੰਦਰ ਹੁੰਦਾ ਹੈ, ਉਹ ਬਾਹਰ ਉਸਦੇ ਬੋਲਾਂ ਤੋਂ ਨਿਕਲਦਾ ਹੈ। ਜਿਸ ਵੇਲੇ ਉਹ ਗੱਲ ਕਰਦਾ ਹੈ ਤੇ ਅਸੀਂ ਕਹਿੰਦੇ ਹਾਂ ਕਿ ਕਿਸ ਤਰ੍ਹਾਂ ਇਹ ਗੱਲ ਪਿਆ ਕਰਦਾ, ਇਹਦੇ ਮੂੰਹ ਚੋਂ ਫੁੱਲ ਪੇ ਕਿਰਦੇ ਹਨ। ਤੇ ਜੇ ਕੋਈ ਇਹ ਜਿਹੀ ਗੱਲ ਕਰ ਜਾਂਦਾ ਹੈ ਤੇ ਕਹਿੰਦੇ ਹਾਂ ਇੱਕ ਗੱਲ ਕੀਤੀ ਸਰ, ਇਸਨੇ ਕਿਸ ਤਰ੍ਹਾਂ ਸਾਨੂੰ ਹਿਰਦੇ ਨੂੰ ਦਿਖਾ ਦਿੱਤਾ ਹੈ। ਇਸੀ ਤਰ੍ਹਾਂ ਹੀ ਮਹਾਂਪੁਰਸ਼ ਜਿਹੜੇ ਹੁੰਦੇ ਹਨ ਇਹ ਸੰਸਾਰ ਤੇ ਠੰਡਕ ਲੈ ਕੇ ਆਉਂਦੇ ਹਨ। ਤਦੇ ਕਿਹਾ ਹੈ ਕਿ ਠੰਡ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਵਾਜੇ ਆਨਾ ਤੂਰੇ, ਕਿ ਮੇਰੇ ਸਤਿਗੁਰੂ ਨੇ ਮੇਰੇ ਹਿਰਦੇ ਵਿੱਚ ਠੰਡ ਪਾ ਦਿੱਤੀ। ਸਾਧ ਤੁਸੀਂ ਦੇਖਦੇ ਹੋ ਕਿ ਜੇ ਅਸੀਂ ਕਿਸੇ ਪਾਣੀ ਦੇ ਕੋਲੋਂ ਲੰਘੀਏ ਤੇ ਸਾਨੂੰ ਹਵਾ ਥੋੜ੍ਹੀ ਬਹੁਤੀ ਠੰਡੀ ਲੱਗਦੀ ਹੈ, ਅਸੀਂ ਕਹਿੰਦੇ ਹਾਂ ਕਿੰਨੀ ਠੰਡੀ ਹਵਾ ਹੈ। ਤੇ ਜੇ ਉਸ ਪਾਣੀ ਦੇ ਵਿੱਚ ਲਾਂਘ ਲਗਾ ਦਈਏ ਤੇ ਫਿਰ ਸਾਧ ਸੰਗਤ ਕਹਿੰਦੇ ਹਾਂ ਕਿ ਠੰਡ ਪੈ ਗਈ, ਕਿਉਂਕਿ ਪਾਣੀ ਦਾ ਕੰਮ ਹੈ ਠੰਡਾ ਕਰਨਾ। ਇਸੀ ਤਰ੍ਹਾਂ ਮਹਾਤਮਾ ਦੇ ਇਹਦਾ ਵੀ ਕੰਮ ਹੈ ਕਿ ਸਾਰੇ ਸੰਸਾਰ ਤੇ ਸਭ ਜਗ ਮੇ ਬਰਸੇ ਮਿਓ, ਸਾਰੇ ਸੰਸਾਰ ਤੇ ਹੀ ਠੰਡ ਵਰਤੀ ਰਹੇ, ਇਹ ਸੰਤਾਂ ਮਹਾਂਪੁਰਸ਼ਾਂ ਦੀ ਇਹ ਸ਼ੁਰੂ ਤੋਂ ਹੀ ਐਸੀ ਭਾਵਨਾ ਔਰ ਐਸੀ ਮੰਗ ਲੈ ਕੇ ਆਉਂਦੇ ਹਨ ਦੁਨੀਆਂ ਤੇ। ਪਰ ਸਾਧ ਸੰਗਤ ਦੁਨੀਆਂ ਵਾਲੇ ਉਹ ਇਸ ਗੱਲ ਨੂੰ ਵੀ ਸੁਣਨ ਨੂੰ ਤਿਆਰ ਨਹੀਂ, ਔਰ ਉਹਨਾਂ ਦਾ ਕਸੂਰ ਵੀ ਨਹੀਂ ਹੈ, ਕਿਉਂਕਿ ਮੈਂ ਤੇ ਕਿਸੇ ਵੇਲੇ ਇਹ ਵੀ ਸੋਚਨੀ ਹਾਂ ਕਿ ਜਿਸ ਵੇਲੇ ਦਾ ਤਾਰ ਨੇ ਇਸ ਇਨਸਾਨ ਨੂੰ ਦੁਨੀਆਂ ਤੇ ਭੇਜਿਆ, ਪਤਾ ਨਹੀਂ ਇਹਦੇ ਕੰਨ ਵਿੱਚ ਕੋਈ ਐਸੀ ਆਵਾਜ਼ ਦੇ ਦਿੱਤੀ ਕਿ ਮੈਂ ਤੇਰੇ ਨਾਲ ਦਾ ਕਿਸੇ ਨੂੰ ਨਹੀਂ ਬਣਾਇਆ, ਬਸ ਉਹਦੇ ਵਿੱਚ ਹੀ ਸਮਾਇਆ ਹੋਇਆ, ਕਿਸੇ ਨੂੰ ਕੁਛ ਹੀ ਨਹੀਂ ਸਮਝਦਾ, ਆਪਣੇ ਆਪ ਹੀ ਬਸ ਮੈਂ ਇਹ ਕੀਤਾ, ਮੈਂ ਉਹ ਕੀਤਾ, ਮੈਂ ਉਸਦੇ ਨਾਲ ਭੱਲਾ ਕੀਤਾ, ਮੈਂ ਉਹਨੂੰ ਸੁੱਖ ਦਿੱਤਾ, ਬਸ ਮੈਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਪਰ ਇਹ ਮਹਾਤਮਾ ਜਿਹੜੇ ਹੁੰਦੇ ਹਨ, ਸੰਤ ਹੁੰਦੇ ਹਨ, ਇਹ ਕਹਿੰਦੇ ਹਨ ਕਿ ਜੋ ਕੁਛ ਵੀ ਦਾਤਾਰ ਕਰਨ ਵਾਲਾ ਹੈ, ਕਹਿੰਦੇ ਹਨ ਕਿ ਤੂੰ ਕਰਤਾ ਤੂੰ ਪਿਆ, ਮੁਝ ਮੈਂ ਰਹੀ ਨਾ ਹੂੰ, ਜਾਂ ਵਿਆਪਾ ਪਿਰਕਾ ਮਿਟ ਗਿਆ ਜਾਂ ਦੇਖਾਂ ਤਾਂ ਤੂੰ, ਕਿਉਂਕਿ ਇਹ ਕਹਿੰਦੇ ਹਨ ਕਿ ਅਸੀਂ ਕੁਛ ਵੀ ਨਹੀਂ ਕਰਨ ਵਾਲੇ, ਇਹ ਜੋ ਕੁਛ ਵੀ ਕਰਦਾ ਹੈ ਦਾਤਾਰ ਕਰਦਾ ਹੈ। ਅਗਰ ਸਾਧ ਸੰਗਤ ਤੇ ਬੁਲਾਵੇ ਵੀ ਤੇ ਆ ਜਿਸ ਵੇਲੇ ਬੁਲਾਉਂਦਾ ਤਾਂ ਹੀ ਬੋਲ ਸਕਨੇ ਆ, ਨਹੀਂ ਤੇ ਗੁਰਸਿੱਖ ਕਹਿੰਦਾ ਕਿ ਆਪਾਂ ਬੋਲ ਨਾ ਜਾਣੇ, ਸਭ ਬੋਲਾਂ ਹੁਕਮ ਆਓ ਜੀਓ, ਕਿ ਵੈਨੂੰ ਤੇ ਆਪਣੇ ਆਪ ਬੋਲਣਾ ਵੀ ਨਹੀਂ ਆਉਂਦਾ। ਜਿਸ ਤਰ੍ਹਾਂ ਸਾਡੇ ਘਰ ਬੱਚੇ ਹੁੰਦੇ ਹਨ, ਛੋਟਾ ਬੱਚਾ ਜਿਸਲੇ ਪੈਦਾ ਹੁੰਦਾ ਉਹਨੂੰ ਬੋਲਣਾ ਨਹੀਂ ਆਉਂਦਾ, ਉਹਨੂੰ ਉੱਠਣਾ ਨਹੀਂ ਆਉਂਦਾ, ਅਸੀਂ ਉਹਨੂੰ ਸਿਖਾਉਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇਹ ਪਾਪਾ ਮਾਮਾ ਚਾਚਾ ਬਾਬਾ, ਉਹ ਪਿੱਛੇ ਪਿੱਛੇ ਕਹਿੰਦਾ ਚੱਲਦਾ ਜਾਂਦਾ। ਫਿਰ ਸਾਧ ਸੰਗਤ ਜਿਸਲੇ ਉਹ ਟੁਰ ਨਹੀਂ ਸਕਦਾ ਉਹਨੂੰ ਉਂਗਲੀ ਫੜ ਕੇ ਅਸੀਂ ਤੁਰਾਨੇ ਆ। ਇਸੇ ਤਰ੍ਹਾਂ ਸਾਧ ਸੰਗਤ, ਸਾਨੂੰ ਵੀ ਕੋਈ ਜਾਂਚ ਨਹੀਂ ਸੀ ਦੁਨੀਆਂ ਦੇ ਵਿੱਚ ਕਿ ਦੁਨੀਆਂ ਦੇ ਨਾਲ ਇਨਸਾਨਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰੀਦਾ, ਕਿਉਂਕਿ ਸਾਨੂੰ ਕਰਨੀ ਕਿਸੇ ਨੇ ਨਹੀਂ ਸਿਖਾਈ। ਹਰ ਕਿਸੇ ਨੇ ਨਫ਼ਰਤ, ਈਰਸ਼ਾ, ਵੈਰ, ਵਿਰੋਧ, ਬਸ ਇਹ ਹੀ ਕੁਛ ਸਿਖਾਇਆ। ਪਰ ਸਾਧ ਸਿੰਘ ਪੂਰਨ ਸਤਿਗੁਰੂ ਨੇ ਕੀ ਸਿਖਾਇਆ? ਇਹਨੇ ਸਾਧ ਸਿੰਘ ਪਿਆਰ, ਨਿਮਰਤਾ, ਵਿਸ਼ਾਲਤਾ, ਤੁਸੀਂ ਜਾਣਦੇ ਹੋ ਜਿੱਥੇ ਤੰਗ ਦਿੱਲੀ ਹੋਵੇ ਉੱਥੇ ਸਾਧ ਸਿੰਘ ਕਲੇਸ਼ ਹੀ ਕਲੇਸ਼ ਹੁੰਦਾ। ਘਰਾਂ ਵਿੱਚ ਵੀ ਦੇਖੀਏ, ਜਿੱਥੇ ਸਾਡੇ ਛੋਟੇ ਦਿਲ ਹੋਣ ਤੇ ਉੱਥੇ ਕਲਪਨਾ ਹੀ ਕਲਪਨਾ। ਉਸ ਮੈਨੂੰ ਕਿਉਂ ਇਹ ਗੱਲ ਕਹਿ ਦਿੱਤੀ, ਉਹਨੇ ਕਿਉਂ ਕਹਿ ਦਿੱਤੀ ਮੈਂ ਵੱਡਾ ਸਾਂ? ਛੋਟਾ ਕਹਿੰਦਾ ਮੈਂ ਤੇ ਛੋਟਾ ਸਾਂ, ਮੈਨੂੰ ਉਹ ਗੱਲ ਕਹਿ ਦਿੱਤੀ। ਬਸ ਇਸੇ ਤੋਂ ਹੀ ਲੜਾਈ ਝਗੜੇ ਪਸਾਦ ਘਰਾਂ ਵਿੱਚ ਵੀ ਪਏ ਰਹਿੰਦੇ ਹਨ। ਤੇ ਜੇ ਸਾਧ ਸੰਗਤ ਹੋਰ ਅਸੀਂ ਕਿਸੇ ਕੋਲ ਬੈਠੀਏ ਉੱਠੀਏ ਤੇ ਤਾਂ ਵੀ ਸਾਧ ਸੰਗਤ ਇਹੋ ਜਿਹੀਆਂ ਗੱਲਾਂ, ਫਲਾਣੇ ਨੇ ਇਹ ਕੀਤਾ, ਉਸਨੇ ਉਹ ਕੀਤਾ, ਤੇ ਸਾਧ ਸੰਗਤ ਇਹੋ ਹੀ ਗੱਲਾਂ ਲੈ ਕੇ ਇਨਸਾਨ ਹਰ ਵਕਤ ਹੀ ਬੈਠਾ ਰਹਿੰਦਾ ਹੈ। ਪਰ ਜਿਸ ਵੇਲੇ ਸਤਿਗੁਰੂ ਦੀ ਸ਼ਰਨ ਮਿਲ ਜਾਂਦੀ ਹੈ ਤੇ ਸਤਿਗੁਰੂ ਕੀ ਕਹਿੰਦੇ ਹਨ ਕਿ ਨਿੰਦਿਆ ਭਲੀ ਕਿਸੇ ਕੀ ਨਾਈ, ਮਨ ਮੁਖ ਮੁਕਤ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾ ਨਰਕੇ ਘੋਰ ਪਵਨ। ਸਾਧ ਸਿੰਘ ਸਾਨੂੰ ਫਿਰ ਇਹੋ ਜਿਹੀ ਸਿੱਖਿਆ ਦਿੰਦੇ ਹਨ ਕਿ ਨਿੰਦਿਆ ਜਿਹੜੀ ਉਹ ਭੱਲੀ ਨਹੀਂ ਹੁੰਦੀ, ਕਿਸੇ ਦੀ ਵੀ ਨਹੀਂ ਕਰਨੀ, ਕਿਸੇ ਵੀ ਤੇ ਸਾਰੇ ਹੀ ਆ ਜਾਂਦੇ ਆ, ਮਾਈ ਭਾਈ ਸਾਰੇ ਹੀ ਆ ਜਾਂਦੇ ਆ, ਕਿਸੇ ਦੀ ਕਿਹਾ? ਇਹ ਨਹੀਂ ਕਿਹਾ ਕਿ ਉਹ ਥੋੜਿਆਂ ਦੀ ਕਰਨੀ ਹੈ ਤੇ ਥੋੜਿਆਂ ਦੀ ਨਹੀਂ ਕਰਨੀ, ਨਹੀਂ, ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ। ਤੇ ਹਾਂ ਸਾਧ ਸੰਗਤ ਜੇ ਕਰਨੀ ਹੈ ਤੇ ਤਾਰੀਫ ਕਰੋ, ਉਸਤਤ ਕਰੋ, ਤੇ ਫਿਰ ਤੇ ਸਾਧ ਸੰਗਤ ਕੁਝ ਹਾਸਲ ਹੋ ਜਾਏਗਾ। ਅਸੀਂ ਕਿਸੇ ਕੋ ਵੀ ਕੰਮ ਕੋਈ ਹੁੰਦਾ ਹੈ ਕਿਸੇ ਦੇ ਨਾਲ ਵੀ, ਤੇ ਬੜੇ ਪਿਆਰ ਨਾਲ ਕਹੀਦਾ ਭਾਈ ਸਾਹਿਬ ਜੀ ਜੇ ਰਸਤੇ ਜਾਂਦੇ ਹੋਈਏ ਤੇ ਫਿਰ ਵੀ ਰਸਤਾ ਵੀ ਪੁੱਛਣਾ ਹੋਵੇ ਤੇ ਫਿਰ ਵੀ ਕਹਿੰਦੇ ਹਾਂ ਭਾਈ ਸਾਹਿਬ ਜੀ ਮੈਂ ਫਲਾਣੀ ਜਗ੍ਹਾ ਜਾਣਾ ਹੈ, ਉਹ ਕਿਹੜੀ ਸੜਕ ਮੁੜਦੀ ਹੈ? ਉਹ ਫਿਰ ਬੜੇ ਪਿਆਰ ਨਾਲ ਦੱਸਦੇ ਹਨ। ਜੇ ਅਸੀਂ ਕਹਿ ਦਈਏ ਉਹ ਭਾਈ ਤੂੰ ਜਾਣਦਾ ਨਹੀਂ, ਮੈਂ ਤੇਰੇ ਕੋਲ ਪੁੱਛਦਾ ਪਿਆ ਦੱਸਦਾ ਕਿਉਂ ਨਹੀਂ, ਤੇ ਉਹ ਕਹਿੰਦਾ ਬਈ ਮੇਰੇ ਕੋਲ ਕੋਈ ਟਾਈਮ ਨਹੀਂ ਹੈ, ਮੈਨੂੰ ਕੋਈ ਪਤਾ ਨਹੀਂ, ਹੋਰ ਕਿਸੇ ਕੋਲੋਂ ਪੁੱਛ ਲਓ। ਤੇ ਆਓ ਸਾਧ ਸੰਗਤ, ਕਿਉਂਕਿ ਇੱਥੇ ਤੇ ਕਿਹਾ ਹੈ ਕਿ ਆਪ ਗਵਾਈਏ ਤਾਂ ਛੋ ਪਾਈਏ ਅਵਰ ਕੈਸੀ ਚਤਰਾਈ। ਕਹਿੰਦੇ ਹਨ ਕਿ ਆਪਣੇ ਆਪ ਨੂੰ ਮਿਟਾਉਣਾ ਪੈਂਦਾ, ਗਵਾਉਣਾ ਪੈਂਦਾ। ਜਿਸ ਤਰ੍ਹਾਂ ਇੱਕ ਸ਼ਾਇਰ ਨੇ ਕਿਹਾ ਕਿ ਮਿਟਾ ਦੇ ਆਪਣੀ ਹਸਤੀ ਨੂੰ, ਅਗਰ ਕੋਈ ਮਰਤਬਾ ਚਾਹੇ ਦਾਣਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਕਹਤੇ ਹੈ ਕਿ ਜੇ ਦਾੜਿਆਂ ਨੂੰ ਅਸੀਂ ਕਿਸਾਨ ਵੀ ਅਸੀਂ ਬੈਠੇ ਹੋਏ ਆ ਵਿੱਚ ਹੀ, ਤੇ ਪਤਾ ਹੈ ਕਿ ਕਿਸ ਤਰ੍ਹਾਂ ਬੋਰੀਆਂ ਕਣਕ ਦੀਆਂ ਸਾਡੇ ਕੋਲ ਭਰੀਆਂ ਆਉਂਦੀਆਂ ਹਨ, ਇਤਨੀਆਂ ਅੱਛੀਆਂ ਸਾਫ਼ ਸੁਰੀਆਂ। ਪਰ ਜੇ ਅਸੀਂ ਉਹਨਾਂ ਨੂੰ ਵੇਖਦੇ ਰਹੀਏ ਕਿ ਬੜੀ ਸਾਫ਼ ਕਣਕ ਹੈ, ਤੇ ਫਿਰ ਤੇ ਅਸੀਂ ਬੀਜ ਨਹੀਂ ਪਾ ਸਕਦੇ, ਫਿਰ ਤੇ ਜਿੰਨੀਆਂ ਬੋਰੀਆਂ ਹਨ ਉਨੀਆਂ ਹੀ ਰਹਿਣਗੀਆਂ। ਤੇ ਜੇ ਅਸੀਂ ਸਾਧ ਸੰਗਤ ਉਹਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੇ ਹਾਂ ਖੇਤੀ ਦੇ ਵਿੱਚ ਜਾ ਕੇ, ਤੇ ਉਹ ਖੇਤੀ ਫਿਰ ਕਿਸ ਤਰ੍ਹਾਂ ਰਹਿ ਲਾਂਦੀ ਏ? ਇੱਕ ਇੱਕ ਸਿੱਟੇ ਦੇ ਨਾਲ ਕਿੰਨੇ ਕਿੰਨੇ ਫਿਰ ਦਾਣੇ ਪੈਂਦੇ ਹਨ। ਉਹ ਚੰਦ ਬੋਰੀਆਂ ਬੀਜਣੇ ਆ ਤੇ ਪਤਾ ਨਹੀਂ ਕਿੰਨੀਆਂ ਬੋਰੀਆਂ ਅਸੀਂ ਘਰ ਲੈ ਆਉਂਦੇ ਹਾਂ। ਇਸੇ ਤਰ੍ਹਾਂ ਕਿਹਾ ਹੈ ਕਿ ਇਹ ਧਰਤੀ ਧਰਮ ਕੀ, ਜੇ ਆ ਕੋਈ ਬੀਜੇ ਤੇ ਆ ਫਲ ਕਰ। ਜਿਸ ਤਰ੍ਹਾਂ ਦੂਜੀ ਧਰਤੀ ਦੇ ਵਿੱਚ ਜੇ ਅਸੀਂ ਕਣਕ ਬੀਜਣੇ ਆ ਤੇ ਕਣਕ ਖਾਂਦੇ ਹਾਂ, ਜੇ ਚਨੇ ਬੀਜਣੇ ਆ ਛੋਲੇ ਤੇ ਉਹੀ ਸਾਨੂੰ ਮਿਲਦੇ ਹਨ, ਜੇ ਚਾਵਲ ਬੀਜਣੇ ਆ ਉਹ ਮਿਲਦੇ ਹਨ, ਜੇ ਅਸੀਂ ਸਾਧ ਸੰਗਤ ਕੋਈ ਹੋਰ ਫਲ ਫਰੂਟ ਬੀਜ ਦਿੰਦੇ ਹਾਂ ਤੇ ਉਹੀ ਸਾਨੂੰ ਮਿਲਦੇ ਹਨ। ਇਸੇ ਤਰ੍ਹਾਂ ਕਿਹਾ ਕਿ ਸਤਿਗੁਰੂ ਧਰਤੀ ਧਰਮ ਹੈ, ਜੇ ਆ ਕੋਈ ਬੀਜੇ ਤੇ ਆ ਫਲ ਖਾਏ। ਕਹਿੰਦੇ ਜਿਸ ਤਰ੍ਹਾਂ ਉਸ ਧਰਤੀ ਦੇ ਵਿੱਚ ਜੋ ਬੀਜਣੇ ਆ ਉਹੀ ਖਾਂਦੇ ਹਾਂ, ਤੇ ਇਸ ਧਰਤੀ ਦੇ ਵਿੱਚ ਵੀ ਸਾਧ ਸੰਗਤ ਜੇ ਭਗਤੀ ਬੀਜਾਂਗੇ ਤੇ ਸਾਧ ਭਗਤੀ ਹੀ ਮਿਲੇਗੀ, ਨਾਮਦਾਨ ਹੀ ਮਿਲੇਗਾ। ਤੇ ਜੇ ਅਸੀਂ ਸਾਧ ਸੰਗਤ ਪਿਆਰ ਦਾ ਬੀਜ ਪਾਵਾਂਗੇ ਤੇ ਸਾਡੇ ਨਾਲ ਵੀ ਸਾਰੇ ਪਿਆਰ ਕਰਨਗੇ, ਤੇ ਜੇ ਅਸੀਂ ਨਫ਼ਰਤ ਦਾ ਪਾਵਾਂਗੇ ਤੇ ਸਾਡੇ ਨਾਲ ਵੀ ਨਫ਼ਰਤ ਕਰਨਗੇ। ਉਹ ਨਹੀਂ ਕਿ ਅਸੀਂ ਪਿਆਰ ਉਹ ਪਿਆਰ ਕਰਦੇ ਜਾਣ ਤੇ ਅਸੀਂ ਨਫ਼ਰਤ ਕਰੀਏ ਉਹ ਫਿਰ ਵੀ ਪਿਆਰ ਕਰਦੇ ਰਹਿਣਗੇ, ਨਹੀਂ ਸਾਧ ਸੰਗਤ ਉਹਨਾਂ ਵੀ ਫਿਰ ਨਫ਼ਰਤ ਹੀ ਕਰਨੀ ਹੈ ਅੱਗੋਂ। ਤੇ ਆਓ ਸਾਧ ਸੰਗਤ ਤੇ ਗੱਲਾਂ ਤੇ ਭਾਵੇਂ ਮਾਮੂਲੀ ਜੀਆਂ ਆਉਂਦੀਆਂ ਹਨ, ਸਾਦੀਆਂ ਸਾਦੀਆਂ ਗੱਲਾਂ ਆਉਂਦੀਆਂ ਹਨ, ਪਰ ਇਹ ਸਾਡੇ ਜੀਵਨ ਵਿੱਚ ਹਰ ਰੋਜ਼ ਇਹ ਉਤਰਦੀਆਂ ਹਨ, ਹਰ ਰੋਜ਼ ਹੀ ਇਹਨਾਂ ਗੱਲਾਂ ਨੂੰ ਅਸੀਂ ਇਸਤੇਮਾਲ ਕਰਨੇ ਹਾਂ। ਤੇ ਇਸੀ ਗੱਲ ਨੂੰ ਲੈ ਕੇ ਸੰਤ ਮਹਾਂਪੁਰਸ਼ ਜਗ੍ਹਾ ਜਗ੍ਹਾ ਜਾ ਕੇ ਇਹੀ ਆਵਾਜ਼ ਦਿੰਦੇ ਹਨ ਕਿ ਇਨਸਾਨ ਤੂੰ ਦੁਨੀਆਂ ਤੇ ਆਇਆ ਹੈ, ਤੈਨੂੰ ਕਿਤਨਾ ਹੀਰੇ ਜੈਸਾ ਜਨਮ ਮਿਲਿਆ ਹੈ। ਜਿਸ ਤਰ੍ਹਾਂ ਰੋਜ਼ ਹੀ ਪੜ੍ਹਨਿਆ ਕਿ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ, ਇਹ ਹੀਰੇ ਜੈਸਾ ਜਨਮ ਮਿਲਿਆ ਹੈ ਤੇ ਇਹਨੂੰ ਕੋਟੀਆਂ ਦੇ ਬਦਲੇ ਗਵਾ ਕੇ ਨਾ ਜਾਣਾ, ਕਿਉਂਕਿ ਕੋਡੀਆਂ ਦੇ ਬਦਲੇ ਆਪ ਜਾਣਦੇ ਹੋ ਕੋਡੀ ਦੀ ਕੀਮਤ ਕੁਛ ਵੀ ਨਹੀਂ ਆਉਂਦੀ। ਅਗਰ ਅਸੀਂ ਲੈਣ ਵੀ ਜਾਈਏ ਜਾਂ ਦੇਣ ਵੀ ਜਾਈਏ ਤੇ ਕੀ ਕੀਮਤ ਉਹਦੀ ਮਿਲਦੀ ਏ? ਕਹਿੰਦੇ ਤੇਰਾ ਹੀਰੇ ਜਿਹਾ ਜਨਮ ਹੈ, ਹੀਰੇ ਜਿਹਾ ਜਨਮ ਮਿਲਿਆ ਤੈਨੂੰ, ਹੀਰੇ ਦੀ ਕੀਮਤ ਤੇ ਤੁਸੀਂ ਜਾਣਦੇ ਹੋ ਕਿੰਨੀ ਹੁੰਦੀ ਏ। ਤੇ ਆਓ ਸਾਧ ਇਸੇ ਤਰ੍ਹਾਂ ਹੀ ਕਿਹਾ ਕਿ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਗ ਬਾਰ ਜਿਉ ਬਨ ਫਲ ਪਾ ਕੇ ਭੋਇੰਗਰੇ ਬੋਰ ਨਾ ਲਾਗੇ ਡਾਰ। ਕਿਹਾ ਕਿ ਮਨੁਸ਼ਾ ਜਨਮ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਦਰਖਤ ਨਾਲ ਫਲ ਲੱਗੇ ਹੁੰਦੇ ਹਨ ਤੇ ਜਿਸ ਲਈ ਉਹ ਜ਼ਮੀਨ ਤੇ ਗਿਰਦੇ ਹਨ, ਅਸੀਂ ਕਿਤਨੀ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਫਿਰ ਅਸੀਂ ਉਸ ਦਰਖਤ ਦੇ ਨਾਲ ਲਾਈਏ, ਉਹ ਨਹੀਂ ਲੱਗ ਸਕਦੇ। ਇਸੀ ਤਰ੍ਹਾਂ ਇਹ ਮਨੁਸ਼ਾ ਜਨਮ ਵੀ ਇੱਕ ਵਾਰੀ ਸਾਡੇ ਹੱਥ ਚੋਂ ਨਿਕਲ ਗਿਆ ਤੇ ਫਿਰ ਕਿਹਾ ਹੈ ਕਿ ਮਰ ਮਰ ਜੰਮੇ ਜੰਮੇ ਪੁਨ ਮਰੇ, ਬਹੁਤ ਸਜ਼ਾ ਪਿਆ ਦੇਸ ਲੰਮੇ। ਕਹਿੰਦੇ ਕਿ ਇਤਨੀ ਲੰਬੀ ਸਜ਼ਾ ਹੈ ਕਿ ਉਸੇ ਦੇ ਵਿੱਚ ਹੀ ਘੁੰਮਦਾ ਰਹੇਗਾ, ਇਤਨੀ ਸਜ਼ਾ ਹੈ ਕਿ ਤੁਸੀਂ ਦੇਖਦੇ ਹੋ ਕਿ ਕਿਤਨੇ ਪੰਛੀ ਉੱਡਦੇ ਹਨ, ਅੰਦਾਜ਼ਾ ਹੀ ਨਹੀਂ ਅਸੀਂ ਹਿਸਾਬ ਲਾ ਸਕਨੇ ਆ ਕਿ ਕਿਹੋ ਜਿਹੇ ਹਨ। ਇੱਕ ਮੱਛੀਆਂ ਹੀ ਦੇਖ ਲਓ ਕਿ ਪਾਣੀ ਵਿੱਚ ਵੀ ਹੋਰ ਵੀ ਜਾਨਵਰ ਰਹਿੰਦੇ ਹਨ, ਐਸੇ ਐਸੇ ਰਹਿੰਦੇ ਹਨ ਕਿ ਪਾਣੀ ਦੇ ਜਹਾਜ਼ ਨੂੰ ਵੀ ਉਲਟਾ ਕੇ ਰੱਖ ਦਿੰਦੇ ਹਨ, ਔਰ ਇਨਸਾਨ ਨੂੰ ਵੀ ਪੂਰਾ ਜਿਸ ਨੂੰ ਮਗਰਮੱਛ ਕਹਿੰਦੇ ਹੋ ਨਿਕਲ ਜਾਂਦੇ ਹਨ। ਤੇ ਸਾਸਨ ਇਤਨੇ ਹੀ ਇਹ ਜੀਆ ਜੰਤ ਪਾਣੀ ਦੇ ਵਿੱਚ ਰਹਿੰਦੇ, ਜ਼ਮੀਨ ਤੇ ਚੱਲਦੇ ਕਿਤਨੇ ਕੀੜੇ ਮਕੌੜੇ ਚੱਲਦੇ ਹਨ। ਕਿਹਾ ਕਿ ਇਹ 84 ਲੱਖ ਜੂਨੀਆਂ ਸਾਸਨ, ਅਸੀਂ ਤੇ ਕੇਵਲ 84 ਵੀ ਨਹੀਂ ਵੇਖੀਆਂ ਹੋਣੀਆਂ ਤੇ 84 ਲੱਖ ਜੂਨੀਆਂ ਦਾ ਜ਼ਿਕਰ ਆਉਂਦਾ ਹੈ, ਔਰ ਕਿਸੇ ਕਿਸੇ ਜੂਨੀ ਦੀ ਤੇ ਇਤਨੀ ਉਮਰ ਹੁੰਦੀ ਹੈ। ਜਿਸ ਤਰ੍ਹਾਂ ਕਿਹਾ ਸਰਪ ਜੈਸੀ ਆਰਜਾ, ਸੱਪ ਦੀ ਉਮਰ ਕਹਿੰਦੇ ਹਨ 100 ਸਾਲ ਤੋਂ ਵੀ ਉੱਤੇ ਹੋ ਜਾਂਦੀ ਹੈ। ਤੇ ਇਸੇ ਤਰ੍ਹਾਂ ਇੱਕ ਵਾਰੀ ਕਾਫੀ ਸਮਾਂ ਹੋ ਗਿਆ ਬੱਚਿਆਂ ਦੇ ਨਾਲ ਇਸੀ ਤਰ੍ਹਾਂ ਜਾਣ ਦਾ ਅਵਸਰ ਮਿਲਿਆ ਇੱਕ ਜੂ ਦੇਖਣੇ ਦਾ, ਤੇ ਉੱਥੇ ਗਈ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਬੇਟਾ ਤੁਸੀਂ ਜਾਣਦੇ ਹੋ ਸੱਪ ਦੀ ਉਮਰ ਕਿਤਨੀ ਹੁੰਦੀ ਹੈ? ਕਹਿੰਦੇ ਨਹੀਂ ਮਾਤਾ ਜੀ। ਮੈਂ ਕਿਹਾ ਇਹਦੀ 100 ਸਾਲ ਤੋਂ ਵੀ ਉੱਤੇ ਉਮਰ ਚਲੀ ਜਾਂਦੀ ਹੈ। ਤੇ ਜਿਹੜਾ ਸਾਨੂੰ ਉਹ ਦਿਖਾ ਰਿਹਾ ਸੀ ਘੁੰਮ ਕੇ, ਉਹ ਸਾਧ ਸਿੰਘ ਕਹਿਣ ਲੱਗਾ, ਮਾਤਾ ਜੀ ਤੁਹਾਨੂੰ ਉਹਦੀ ਉਮਰ ਪਤਾ ਹੈ ਕਿ ਉਸਦੀ ਤੋਂ 400 ਸਾਲ ਤੋਂ ਵੀ ਕਛੂਏ ਦੀ ਉਮਰ ਹੁੰਦੀ ਹੈ। 400 ਸਾਲ ਅਗਰ ਇਹੋ ਜੀ ਜੂਨੀ ਵਿੱਚ ਪੈ ਗਈ ਹੈ ਆਤਮਾ, ਤੇ 400 ਸਾਲ ਤੋਂ ਉੱਥੇ ਹੀ ਰਿੰਗਦੀ ਫਿਰੇਗੀ। ਕਹਿੰਦੇ ਕਛੂਏ ਦੀ ਉਮਰ 400 ਸਾਲ ਹੁੰਦੀ ਹੈ। ਤੇ ਆਓ ਸਾਧ ਸਿੰਘ, ਇਹ ਇਤਨੀਆਂ ਇਤਨੀਆਂ ਭਿਆਨਕ ਜਾਨਵਰ ਔਰ ਜੂਨਾ ਜਿਸਲੇ ਦੇਖ ਕੇ ਤੇ ਹਿਰਦਾ ਵੀ ਕੰਮ ਜਾਂਦਾ ਹੈ ਕਿ ਦਾਤਾ ਕਿ ਇਹਨਾਂ ਜੂਨੀਆਂ ਵਿੱਚੋਂ ਹੀ ਘੁੰਮ ਘੁੰਮ ਕੇ ਆਤਮਾ ਆਉਂਦੀ ਹੈ, ਕਿਉਂਕਿ ਆਤਮਾ ਤੇ ਮਰਦੀ ਨਹੀਂ। ਇਹ ਤੇ ਸਾਧ ਸਿੰਘ ਇੱਕ ਤਨ ਚੋਂ ਨਿਕਲੇਗੀ ਤੇ ਹੋਰ ਤਨ ਤਿਆਰ ਹੋਏਗਾ, ਚਾਹੇ ਉਹ ਪਸ਼ੂ ਦਾ ਹੋਏ, ਚਾਹੇ ਪਰਿੰਦੇ ਦਾ ਹੋਏ, ਜਾਂ ਛੋਟੇ ਜਿਹੇ ਕੀੜੇ ਦਾ ਹੋਏ। ਇਸਨੇ ਤੇ ਭਰਮਣ ਕਰਨਾ ਹੀ ਕਰਨਾ ਹੈ। ਹਾਂ, ਇਸਦਾ ਭਰਮਣ ਕਿਸ ਵੇਲੇ ਖਤਮ ਹੁੰਦਾ ਹੈ ਕਿ ਜਿਸ ਵੇਲੇ ਜ਼ਿੰਦਗੀ ਦੇ ਵਿੱਚ ਪੂਰਨ ਮਹਾਤਮਾ ਆ ਜਾਂਦੇ ਹਨ। ਫਿਰ ਕਿਹਾ ਕਿ ਬੰਧਨ ਕਾਟ ਮਿਲਾਵੇ ਰਾਮ, ਫਿਰ ਉਹ ਮਹਾਤਮਾ ਦਾ ਉਹ ਸਤਿਗੁਰੂ ਦਾ ਕਰਮ ਹੁੰਦਾ ਹੈ ਕਿ ਉਹ ਸਾਰੇ ਬੰਧਨਾਂ ਨੂੰ ਕੱਟ ਕੇ ਇਸ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਵੀ ਨਹੀਂ ਮਰਦਾ ਤੇ ਅੰਸ਼ ਵੀ ਨਹੀਂ ਮਰਦੀ, ਇਹ ਵੀ ਸਾਧ ਸੰਗਤ ਇਹ ਮਰਦੀ ਨਹੀਂ। ਜਿਸ ਤਰ੍ਹਾਂ ਇਹ ਉਹਦੀ ਆਤਮਾ ਜਿਹੜੀ ਪਰਮਾਤਮਾ ਦੀ ਅੰਸ਼ ਹੈ, ਇਹ ਜਿਸਲੇ ਸਰੀਰ ਚੋਂ ਨਿਕਲੇਗੀ ਤੇ ਜੇ ਤੇ ਜਾਣਦੀ ਹੋਏਗੀ ਤੇ ਇਸ ਸਰੀਰ ਚੋਂ ਨਿਕਲੇਗੀ ਤੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗੀ। ਤਦੇ ਕਿਹਾ ਕਿ ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ, ਜੋਤੀ ਨਾਲ ਜੋਤ ਮਿਲ ਜਾਂਦੀ ਹੈ। ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਪਾਈਏ ਤੇ ਜੇ ਅਲੱਗ ਕਰੀਏ ਤੇ ਉਹ ਨਹੀਂ ਕਰ ਸਕਦੇ, ਜੇ ਦੁੱਧ ਦੇ ਵਿੱਚ ਦੁੱਧ ਪਾਈਏ ਉਹ ਵੀ ਅਲੱਗ ਨਹੀਂ ਕਰ ਸਕਦੇ। ਹਾਂ, ਜੇ ਪਾਣੀ ਦੇ ਵਿੱਚ ਤੇਲ ਪਾ ਦਈਏ ਤੇ ਫਿਰ ਕਹਿੰਦੇ ਆ ਇਹ ਤੇ ਉੱਤੇ ਹੀ ਤਰਦਾ ਪਿਆ ਹੈ, ਇਹ ਤੇ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਮਿਲਦਾ ਨਹੀਂ। ਤੇ ਆਓ ਸਾਧ ਸੰਗਤ, ਜਿਸ ਵਕਤ ਵੀ ਮਹਾਤਮਾ ਜਿਸ ਯੁੱਗ ਵਿੱਚ ਵੀ ਆਉਂਦੇ ਹਨ, ਇਹ ਇਨਸਾਨਾਂ ਨੂੰ ਮਿਲਾਉਂਦੇ ਚਲੇ ਜਾਂਦੇ ਹਨ। ਇਹਨਾਂ ਦੇ ਦਰ ਤੇ ਕੋਈ ਵੀ ਸਾਧ ਸੰਗ ਦੂਜਾ ਨਹੀਂ ਹੁੰਦਾ। ਜਿਸ ਤਰ੍ਹਾਂ ਕਿਹਾ ਕਿ ਚੋ ਵਰਨੋ ਕੋ ਦੇ ਉਪਦੇਸ਼, ਨਾਨਕ ਤਿਸ ਪੰਡਤ ਕੋ ਸਦਾ ਆਦੇਸ਼। ਇਹ ਚਾਰੇ ਵਰਨਾ ਵਾਸਤੇ ਆਉਂਦੇ ਹਨ। ਇਹ ਕਿਸੇ ਇਹ ਨਹੀਂ ਕਿ ਹਿੰਦੂ ਵਾਸਤੇ ਜਾਂ ਮੁਸਲਮਾਨ ਵਾਸਤੇ ਜਾਂ ਸਿੱਖ ਵਾਸਤੇ ਜਾਂ ਈਸਾਈ ਵਾਸਤੇ ਨਹੀਂ, ਚਾਰੇ ਵਰਨਾ ਵਾਸਤੇ ਆਉਂਦੇ ਹਨ। ਔਰ ਚਾਰੇ ਵਰਨਾ ਨੂੰ ਇੱਕ ਜਗ੍ਹਾ ਬਿਠਾ ਦਿੰਦੇ ਹਨ। ਤੇ ਆਓ ਸਾਧ ਸੰਗਤ, ਜਿਹੜਾ ਇਤਨਾ ਹੀ ਰਹਿਮੋ ਕਰਮ ਦਿਲ ਹੋਵੇ ਤੇ ਸਾਧ ਸੰਗਤ ਉੱਥੇ ਆਪਣੇ ਆਪ ਹੀ ਸਿਰ ਚੁੱਕ ਜਾਂਦਾ ਹੈ, ਆਪਣੇ ਆਪ ਹੀ ਸਾਧ ਸੰਗਤ, ਕੋਈ ਕਹਿੰਦਾ ਨਹੀਂ ਕਿ ਤੂੰ ਸਿਰ ਚੁਕਾ, ਕਿਉਂਕਿ ਉਹ ਐਸਾ ਇਹ ਡਰ ਹੁੰਦਾ ਸਤਾਈ ਦਾ ਕਿ ਇੱਥੇ ਸਾਧ ਸੰਗਤ ਜਿਸ ਤਰ੍ਹਾਂ ਕਿਹਾ ਕਿ ਚੁੱਕ ਜਾ ਇਹ ਦਿਲੇ ਮਗਮੂਨ, ਚੁੱਕ ਚੁੱਕ ਕੋ ਚੁੱਕਨੇ ਵਾਲੇ ਕੋ ਖੁਦਾ ਮਿਲਤਾ ਹੈ। ਕਹਿੰਦੇ ਹਨ ਕਿ ਚੁੱਕਣ ਦੇ ਨਾਲ ਕੀ ਮਿਲਦਾ ਹੈ, ਉਹ ਸਾਧ ਸੰਗਤ ਸਾਨੂੰ ਖੁਦਾ ਮਿਲ ਗਿਆ। ਇੱਕ ਸਜਦਾ ਕੀਤਾ, ਇੱਕ ਕਦਮਾਂ ਤੇ ਸਿਰ ਰੱਖਿਆ ਤੇ ਸਾਨੂੰ ਇਹ ਖੁਦਾ ਦੇ ਰਮੇ ਰਾਮ ਦੇ ਦਰਸ਼ਨ ਹੋ ਗਏ। ਸਾਧ ਸੰਗ ਉਹੀ ਕਹਿ ਸਕਦਾ ਹੈ ਕਿ ਜਿਹੜਾ ਸਾਧ ਸੰਗ ਜਿਸਨੇ ਕੀਤੇ ਹੋਣ, ਕਿਉਂਕਿ ਕਿਹਾ ਕਿ ਪਹਿਲੇ ਮਨ ਵਰਗੋ ਦੁਪਨਾ ਤੇ ਪਾਛੇ ਹੋਰ ਹੀ ਜਾਓ। ਪਹਿਲੇ ਆਪਣੇ ਮਨ ਨੂੰ ਤਸੱਲੀ ਹੋਵੇ ਤੇ ਫਿਰ ਦੂਸਰੇ ਨੂੰ ਕਹੀਦਾ ਹੈ। ਜਿਸ ਤਰ੍ਹਾਂ ਕੋਈ ਲਾਇਕ ਡਾਕਟਰ ਮਿਲ ਜਾਂਦਾ ਹੈ, ਸਾਡਾ ਰੋਗ ਦੂਰ ਹੋ ਜਾਂਦਾ ਹੈ, ਅਸੀਂ ਫਿਰ ਕਹਿੰਦੇ ਹਾਂ ਬਈ ਮੈਨੂੰ ਡਾਕਟਰ ਬੜਾ ਅੱਛਾ ਮਿਲਿਆ, ਮੇਰਾ ਰੋਗ ਦੂਰ ਹੋ ਗਿਆ, ਤੂੰ ਵੀ ਉਸ ਡਾਕਟਰ ਦੇ ਕੋਲ ਚੱਲ। ਚਲੋ ਉਹ ਤੇ ਅਸੀਂ ਮਿਸਾਲ ਦਿੰਦੇ ਹਾਂ ਕਿ ਉਸ ਡਾਕਟਰ ਕੋਲੋਂ ਆਰਾਮ ਆਉਂਦਾ ਹੈ ਕਿ ਦੂਜੇ ਕੋਲੋਂ ਆਉਂਦਾ ਹੈ, ਪਰ ਇਸ ਆਤਮਾ ਨੂੰ ਜਿਹੜਾ ਇਹ ਬਿਮਾਰੀ ਲੱਗੀ ਹੁੰਦੀ ਹੈ, ਉਹ ਤੇ ਸਰੀਰ ਦੇ ਡਾਕਟਰ ਹੁੰਦੇ ਹਨ, ਪਰ ਆਤਮਾ ਦਾ ਡਾਕਟਰ ਕੇਵਲ ਸਤਿਗੁਰੂ ਹੁੰਦਾ ਹੈ। ਕਿ ਇਸ ਨੂੰ ਐਸੀ ਬਿਮਾਰੀ ਲੱਗੀ ਹੁੰਦੀ ਹੈ ਕਿ ਇਹ ਸਾਧ ਸੰਗਤ ਆਪਣੇ ਆਪ ਵਿੱਚ ਹੀ ਇਹ ਮਸਤ ਰਹਿੰਦੀ ਹੈ ਤੇ ਇਸ ਨੂੰ ਯਾਦ ਦਿਲਾਈ ਜਾਂਦੀ ਹੈ ਕਿ ਤੂੰ ਵੀ ਇੱਕ ਦਿਨ ਇਹ ਸਰੀਰ ਛੋੜਨਾ ਹੈ, ਇਸ ਸਰੀਰ ਨੂੰ ਛੋੜ ਕੇ ਤੂੰ ਵੀ ਜਾਣਾ ਹੈ। ਤੇ ਆਓ ਸਾਧ ਸੰਗਤ, ਕਿਉਂਕਿ ਸੰਤਾਂ ਦੀ ਬਾਣੀ ਤੇ ਇੱਕ ਹੀ ਹੁੰਦੀ ਹੈ। ਹੁਣ ਤੁਸੀਂ ਕਾਫੀ ਦੇਰ ਤੋਂ ਹੀ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਤੁਸੀਂ ਪਹਿਲੇ ਹੀ ਸੁਣ ਚੁੱਕੇ ਹੋ, ਕਿਉਂਕਿ ਸਾਰਿਆਂ ਨੇ ਇੱਕੋ ਹੀ ਗੱਲ ਕਹਿਣੀ ਹੈ। ਜਿਸ ਚਾਹੇ ਉਹ ਗਾ ਕੇ ਕਹਿ ਦੇ, ਜਿਸ ਤਰ੍ਹਾਂ ਪਹਿਲੇ ਮੈਂ ਕਿਹਾ ਹੈ, ਇੱਕੋ ਹੀ ਗੱਲ ਤੇ ਜ਼ੋਰ ਦੇਣਾ ਹੈ ਕਿ ਇਨਸਾਨ ਤੂੰ ਇਨਸਾਨੀ ਜਾਮੇ ਦਾ ਤੂੰ ਕੀਮਤ ਪਾ ਲੈ, ਕਿਉਂਕਿ ਕੀਮਤ ਤਦ ਹੀ ਪਏਗੀ। ਹੋਰ ਵੀ ਕਿੰਨੇ ਰਾਜੇ ਮਹਾਰਾਜੇ ਹੋਏ ਹਨ, ਉਹਨਾਂ ਦਾ ਅਸੀਂ ਕਦੀ ਨਾਮ ਹੀ ਨਹੀਂ ਲਿਆ, ਪਰ ਰਾਜੇ ਜਨਕ ਦਾ ਲੈ ਲੈਂਦੇ ਹਾਂ, ਕਿਉਂਕਿ ਉਹ ਦੇਹੀ ਵਿੱਚ ਵਧੇ ਹੋ ਕੇ ਘੁੰਮਿਆ, ਉਹਨੂੰ ਅਸ਼ਟਾਵਕਰ ਜੀ ਕੋਲੋਂ ਗਿਆਨ ਹੋਇਆ। ਇਸੀ ਤਰ੍ਹਾਂ ਹੀ ਹੋਰ ਵੀ ਕਿਤਨੇ ਹੀ ਇਨਸਾਨ ਦੁਨੀਆਂ ਤੇ ਆਏ, ਪਰ ਅਸੀਂ ਚੰਦ ਇਨਸਾਨਾਂ ਦੇ ਨਾਂ ਲੈਂਦੇ ਹਾਂ ਕਿ ਜਿਹਨਾਂ ਨੇ ਅੰਧਸਵਾਸਾਂ ਤਾਂ ਗੁਰੂ ਦੇ ਨਾਲ ਨਿਭਾਈ। ਅਸੀਂ ਹਨੂੰਮਾਨ ਦਾ ਨਾਂ ਲੈ ਲੈਂਦੇ ਹਾਂ, ਬੇਬੇ ਨਾਨਕੀ ਜੀ ਦਾ ਲੈ ਲੈਂਦੇ ਹਾਂ, ਰਾਏ ਬੁਲਾਰ ਦਾ ਨਾਂ ਲੈ ਲੈਂਦੇ ਹਾਂ, ਹੋਰ ਸਾਧ ਸਿੰਘ ਸੁਦਾਮੇ ਦਾ ਲੈ ਲੈਂਦੇ ਹਾਂ, ਮੀਰਾਂ ਦਾ ਲੈ ਲੈਂਦੇ ਹਾਂ, ਜਿਹਨਾਂ ਜਿਹਨਾਂ ਨੇ ਆਪਣੇ ਗੁਰੂ ਦੇ ਨਾਲ ਅੰਧਸਵਾਸਾਂ ਤੱਕ ਨਿਭਾਈ, ਅਸੀਂ ਉਹਨਾਂ ਦੇ ਨਾਂ ਲੈਂਦੇ ਹਾਂ। ਤੇ ਫਿਰ ਅਸੀਂ ਵੀ ਅਰਦਾਸ ਕਰਨੇ ਆ ਕਿ ਦਾਤਾਰ ਕਿਰਪਾ ਕਰਨਾ ਕਿ ਸਾਡੀ ਵੀ ਤੋੜ ਨਿਭਾ ਦੇਣਾ, ਕਿਉਂਕਿ ਕਿਹਾ ਕਿ ਪਾਣੀ ਭਰਨ ਭਨਾਰੀਆਂ ਰੰਗੋ ਰੰਗ ਘੜੇ ਭਰਿਆ ਉਸ ਜਾਣੀਏ ਜਿਸ ਦਾ ਤੋੜ ਚੜੇ। ਜਿਸ ਦੀ ਤੋੜ ਨਿਭ ਜਾਂਦੀ ਹੈ ਉਹੀ ਦੁਨੀਆਂ ਤੇ ਗੁਰੂ ਦੇ ਨਾਲ ਨਾਲ ਰੋਸ਼ਨ ਨਾਮ ਉਹਦਾ ਹੋ ਜਾਂਦਾ ਹੈ। ਤੇ ਆਓ ਸਾਧ ਸੰਗਤ, ਇਹੀ ਅਰਦਾਸ ਇਹੀ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ, ਇਸੀ ਤਰ੍ਹਾਂ ਸੰਤਾਂ ਦਾ ਸੰਗ ਸਾਨੂੰ ਦੇਈ ਰੱਖਣਾ, ਤਾਂ ਕਿ ਸੰਤਾਂ ਦੇ ਨਾਲ ਮਿਲ ਕੇ ਅਸੀਂ ਵੀ ਸਾਧ ਸੰਗਤ ਸੰਤਾਂ ਵਾਲੀ ਬੋਲੀ ਉਹ ਵੀ ਅਸੀਂ ਸਿੱਖ ਲਈਏ। ਨਹੀਂ ਤੇ ਸੰਸਾਰ ਦੀ ਬੋਲੀ ਤੇ ਉਹ ਤੋਂ ਬਗੈਰ ਕੋਈ ਗੱਲ ਹੀ ਨਹੀਂ ਕਰਦਾ, ਪਰ ਸੰਤ ਜਿਹੜੇ ਹਨ ਉਹ ਹੱਥ ਜੋੜ ਕੇ ਮਹਾਂਪੁਰਸ਼ੋ ਜੀ, ਸੰਤੋ ਜੀ, ਬਸ ਇਹੋ ਜਿਹੀ ਗੱਲਾਂ, ਇਹੋ ਜਿਹੀ ਜ਼ਬਾਨ ਇਹਨਾਂ ਦੀ ਹੁੰਦੀ ਹੈ, ਮਿੱਠੀ ਜ਼ਬਾਨ, ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਮਿੱਠੜ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥੱਕੀ ਜੀ ਸ਼ੋਕਰ ਦੇ ਨਾ ਬੋਲੇ ਕੋੜਾ, ਕਿਉਂਕਿ ਸਤਿਗੁਰੂ ਵੀ ਮਿੱਠੀ ਆਵਾਜ਼ ਦੇ ਨਾਲ ਹੀ ਬੋਲਦੇ ਹਨ। ਇਸੀ ਤਰ੍ਹਾਂ ਭਗਤ ਵੀ ਉਹੀ ਆਵਾਜ਼ ਇਹ ਸਾਧ ਸੰਗਤ ਅਪਣਾ ਕੇ ਇਸੇ ਆਵਾਜ਼ ਨੂੰ ਫੈਲਾਉਂਦੇ ਹਨ। ਤੇ ਆਓ ਸਾਧ ਸੰਗਤ, जितना समा रखिया सी हो गया, ते क्योंकि सारिया ने आपो अपने घरां दे विच भी जाना है, क्योंकि गृहस्थी लोगों को यही गल ते है नहीं कि असी केवल इस भगती दे नाल ही लगे पे आ, सारे काम दुनिया दे करदे होए भी ते इस भगती नूं भी नाल नाल असी ये बरकरार रखना है। तो यही अरदास यही प्रार्थना करिए कि दातार कृपा करना इसे तरह संतां दा संग मिलता रहे ताकि भगती जड़ी है साडे मन विच वसी रहे। सत संगत जी, धन्यवाद।